ਮਾਰੂ ਸੂਲਹੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ, ਸਿਮਰੈ ਖੰਡ ਦੀਪ ਸਭ ਲੋਆ, ਸਿਮਰੈ ਪਾਤਾਲ ਪੁਰੀਆ ਸੱਚ ਸੋਆ, ਸਿਮਰੈ ਖਾਣੀ
ਦਰਵਾਜਾ
ਬਾਣੀ, ਸਿਮਰੈ ਸਗਲੇ ਹਰ ਜਨਾ, ਸਿਮਰੈ ਖਾਣੀ ਸਿਮਰੈ ਬਾਣੀ, ਸਿਮਰੈ ਸਗਲੇ ਹਰ ਜਨਾ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ।
ਆ ਸਾਹਮਣਾ ਦਰਵਾਜਾ ਵੀ ਉਹਦਾ ਨਾਮ ਸੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਆਪਣੀ ਸਾਰਿਆਂ ਜੀਆਂ ਦੀ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ। ਇੱਕੋ ਦੁਆਇਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਿਮਰਨ ਦੀ ਬਹੌਲਤਾ ਹੋ ਜਾਂਦੀ ਹੈ, ਐਸਾ ਸਿਮਰਨ ਦਾ ਪ੍ਰਵਾਹ ਹੁੰਦਾ ਹੈ। ਪਹਿਲਾਂ ਤਾਂ ਰਸਨਾ ਦੇ ਨਾਲ ਸਿਮਰਨ ਹੁੰਦਾ ਹੈ, ਜਿਸ ਬਾਬਤ ਆਪ ਜੀ ਨੇ ਕਿਹਾ ਪ੍ਰਭ ਜੀ ਵਸੇ ਸਾਹਿਬ ਕੀ ਰਸਨਾ। ਰਸਨਾ ਤੋਂ ਅੰਦਰ ਫਿਰ ਸਵਾਸਾਂ ਦੇ ਅੰਦਰ ਜਾ ਪ੍ਰਵੇਸ਼ ਹੁੰਦਾ ਹੈ। ਜਿੰਨੇ ਸਰੀਰ ਦੇ ਅੰਦਰ ਸਵਾਸ ਹਨ, ਸਾਰਿਆਂ ਅੰਗਾਂ ਦੇ ਵਿੱਚ ਸਵਾਸਾਂ ਨਾਲ ਸਿਮਰਨ ਹੋਣ ਲੱਗ ਜਾਂਦਾ ਹੈ। ਪ੍ਰਾਣ ਬਿਆਨ ਸਮਿਆਨ ਵਿਧਿਆਨ ਆਰਕ ਜਿਹੜੇ ਪੰਜ ਪ੍ਰਕਾਰ ਦੇ ਪ੍ਰਾਣ ਹਨ, ਪੰਜ ਪ੍ਰਕਾਰ ਦੀਆਂ ਪੌਣਾਂ ਹਨ, ਉਹਨਾਂ ਵਿੱਚ ਅਭਿਆਸੀ ਪੁਰਖ ਨੂੰ ਸਿਮਰਨ ਸੁਣਨ ਲੱਗ ਜਾਂਦਾ ਹੈ ਜਦੋਂ ਪ੍ਰਾਣਾਂ 'ਚ ਵਸ ਜਾਂਦਾ ਹੈ। ਫਿਰ ਜਦੋਂ ਇਸ ਪ੍ਰਕਾਰ ਪ੍ਰਾਣਾਂ ਵਿੱਚ ਵਸ ਜਾਂਦਾ ਹੈ, ਫਿਰ ਸਾਧ ਸਿੰਘ ਜੀ ਅਜਪਾ ਜਾਪ ਅੰਦਰੋਂ ਪ੍ਰਗਟ ਹੁੰਦਾ ਹੈ। ਅਜਪਾ ਜਾਪ ਮਨ ਦੇ ਸੰਕਲਪ ਸਾਰੇ ਮਿਟ ਜਾਂਦੇ ਹਨ। ਸੰਕਲਪਾਂ ਦੇ ਮਿਟਣੇ ਕਰਕੇ ਬਿਨ ਬਜਾਈ ਕਿੰਗਰੀ ਵਾਜੈ ਜੋਗੀ ਸਾਹਿਬ ਕਿੰਗਰੀ ਵਜਾਏ, ਬਿਨਾਂ ਮਨ ਦੇ ਸੰਕਲਪਾਂ ਦੀ ਹਰਕਤ ਤੋਂ ਰਹਿਤ ਹੋ ਕੇ ਸਾਧ ਸੰਗਤ ਜੀ ਇਸ ਪ੍ਰਕਾਰ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਲੀਨ ਹੋਇਆ ਚਿੱਤ ਜਦੋਂ ਮਹਾਰਾਜ ਦਾ ਬਚਨ ਹੈ, ਜਾਪ ਸੋ ਅਜਪਾ ਜਾਪੇ ਕਲਗੀ ਧਰ ਜੀ ਦਾ ਵੀ ਬਚਨ ਹੈ, ਸੋ ਅਜਪਾ ਜਾਪ ਜਪਣ ਤੋਂ ਬਗੈਰ ਸਰੀਰ ਦੇ ਜਿਹੜੇ ਫੁਰਨੇ ਦੀ ਹਰਕਤ ਹੈ, ਫੁਰਨਾ ਵੀ ਮਿਟ ਜਾਂਦਾ ਹੈ, ਆ ਮੁਹਾਰਾ ਅੰਦਰੋਂ ਜਾਪ ਪ੍ਰਗਟ ਹੁੰਦਾ ਹੈ। ਉਸ ਪਰਮੇਸ਼ਵਰ ਦੇ ਜਾਪ ਦੇ ਨਾਲ ਸਾਧ ਸੰਗਤ ਜੀ ਫਿਰ ਅਰੋਮਾ ਵਿੱਚੋਂ ਪਰਮੇਸ਼ਵਰ ਦਾ ਸਿਮਰਨ ਪ੍ਰਗਟ ਹੁੰਦਾ ਹੈ। ਜਦੋਂ ਅਜਪਾ ਜਾਪ ਪ੍ਰਗਟ ਹੋਵੇ, ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਮਹਾਰਾਜ ਸਾਹਿਬ ਬਖਸ਼ਦੇ ਹੈ। ਜਦੋਂ ਇਸ ਪ੍ਰਕਾਰ ਰੋਮ ਪਰਮੇਸ਼ਵਰ ਦੇ ਸਿਮਰਨ ਜੁੜ ਜਾਣ, ਉਸ ਵੇਲੇ ਇੰਨੀ ਸੰਪਤ ਉਪਾਸ਼ਨਾ ਪੈਦਾ ਹੁੰਦੀ ਹੈ, ਜਿਸ ਉਪਾਸ਼ਨਾ ਬਾਬਤ ਮਹਾਰਾਜ ਨੇ ਕਹੀ ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼। ਇੰਨਾ ਚਾਅ ਪੈਦਾ ਹੁੰਦਾ ਹੈ ਕਿ ਇਹ ਮਹਾਰਾਜ ਮੇਰੀ ਇੱਕ ਜ਼ਬਾਨ ਤੋਂ ਲੱਖ ਹੋ ਜਾਵੇ, ਲੱਖ ਤੋਂ 20 ਲੱਖ ਹੋ ਜਾਣ, 20 ਲੱਖ ਜਿਹੜੀ ਜ਼ਬਾਨ ਹੈ, ਫਿਰ ਉਸ ਇੱਕ ਜ਼ਬਾਨ ਦੇ ਨਾਲ ਲੱਖ ਲੱਖ ਗੇੜਾ ਆਖੀ ਹੈ, ਲੱਖ ਲੱਖ ਵਾਰੀ ਇੱਕ ਜ਼ਬਾਨ ਦੇ ਨਾਲ ਆਖੀਏ ਏਕ ਨਾਮ ਜਗਦੀਸ਼, ਇੱਕ ਆਪਦਾ ਨਾਮ ਹੈ ਪਰਮੇਸ਼ਵਰ, ਇੰਨੀ ਸਾਡੇ ਅੰਦਰ ਪ੍ਰੀਤ ਹੋਵੇ। ਇੱਕ ਪ੍ਰਿਥੂ ਰਾਜਾ ਜੀ ਹੋਏ ਪਿੱਛੇ ਸਤਜੁਗ ਦੇ ਅੰਦਰ, ਉਹਦੇ ਅੰਦਰ ਪ੍ਰੇਮ ਸੀ ਸੰਪਦ ਉਪਾਸ਼ਨਾ ਦਾ। ਉਹਨੇ ਉਪਾਸ਼ਨਾ ਕਰਦਿਆਂ ਹੋਇਆ ਮਹਾਰਾਜ ਸਾਹਿਬ ਅੱਗੇ ਅਰਦਾਸ ਕੀਤੀ ਕਿ ਹੇ ਮਹਾਰਾਜ ਮੇਰੀ 1 ਤੋਂ ਲੱਖ ਜ਼ਬਾਨ ਹੋ ਜੇ। ਉਹਦੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਲੱਖਾਂ ਜ਼ਬਾਨਾਂ ਦਾ ਦਾਨ ਕੀਤਾ। ਸਾਰੇ ਰੋਮ ਜਿਹੜੇ ਸਨ ਉਹ ਜ਼ਬਾਨਾਂ ਦੀ ਨਿਆਈ, ਉਹਨਾਂ ਚੋਂ ਰੋਮ ਕੂਪ ਜਿਹੜੇ ਸਨ ਉਹਨਾਂ ਚੋਂ ਆਵਾਜ਼ ਆਉਣ ਲੱਗ ਗਈ ਸਿਮਰਨ ਦੀ। ਫਿਰ ਪ੍ਰਿਥੂ ਰਾਜੇ ਨੇ ਕਿਹਾ ਕਿ ਮਹਾਰਾ ਮੇਰੀ ਕਰੋੜ ਜਵਾਨ ਹੋ ਜੇ। ਉਸ ਵੇਲੇ ਮਾਰਨ ਨੇ ਕਿਹਾ, ਹੇ ਰਾਜਾ, ਹੁਣ ਤੂੰ ਮੇਰੀ ਜੋਤ ਵਿੱਚ ਮਿਲਣ ਦੇ ਲਾਇਕ ਹੈ, ਤੇਰਾ ਇੰਦਾ ਪਿਆਰ ਹੈ ਸਿਮਰਨ ਕਰਨ ਦਾ। ਇਸ ਪ੍ਰਕਾਰ ਸਾਧ ਸੰਗਤ ਜੀ, ਜਦੋਂ ਇਹ ਸੰਪਦ ਉਪਾਸ਼ਨਾ ਇਹਦਾ ਨਾਮ ਹੈ, ਪਰਮੇਸ਼ਰ ਦੀ ਇਹ ਗੁਣਾਂ ਦੀ ਸੰਪਤ ਪੈਦਾ ਕਰਕੇ ਗੁਣਾਂ ਨੂੰ ਪਰਮੇਸ਼ਰ ਦੀ ਭਗਤੀ ਕਰਨੀ, ਇੱਕ ਜਵਾਨ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ 20 ਲੱਖ ਹੋ ਜਾਣ, ਇੱਕ ਇੱਕ ਜਵਾਨ ਨਾਲ ਲੱਖ ਲੱਖ ਵਾਰੀ ਆਖੀਏ, ਇੱਕ ਆਪਦੇ ਨਾਮ ਦਾ ਹੀ ਉਚਾਰਨ ਕਰੀਏ, ਇਹਦਾ ਨਾਮ ਸੰਪਤ ਉਪਾਸ਼ਨਾ ਹੈ। ਦੈਵੀ ਗੁਣਾਂ ਦੀ ਸੰਪਤ ਅੰਦਰ ਪ੍ਰਗਟ ਹੋ ਜਾਣੀ ਤੇ ਇਸ ਪ੍ਰਕਾਰ ਦੀ ਪ੍ਰੀਤੀ ਹੋ ਜਾਣੀ, ਇਹ ਪਹਿਲੀ ਭੂਮਿਕਾ ਗੁਰਮਤਿ ਦੇ ਅੰਦਰ ਹੈ। ਅਤੇ ਦੂਸਰੀ ਭੂਮਿਕਾ ਸਾਧ ਸੰਗਤ ਜੀ ਜਿਹੜੀ ਹੈ, ਇੱਧਰ ਸੁਭ ਇੱਛਾ ਹੈ, ਇੱਧਰ ਸੰਪਤ ਉਪਾਸ਼ਨਾ ਹੀ ਪਹਿਲੀ ਭੂਮਿਕਾ ਹੈ, ਅਤੇ ਦੂਸਰੀ ਜਿਹੜੀ ਹੈ ਉਧਰ ਤਾਂ ਸੋਧ ਚਾਰਨਾ ਹੈ। ਵੇਦਾਂਤ ਸ਼ਾਸਤਰ ਦੇ ਅੰਦਰ ਆਪ ਜੀ ਨੇ ਆਖਣ ਜ਼ੋਰ ਚੁੱਪਾ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਆਪਣੀ ਹੋਮੈ ਜ਼ੋਰ ਕਬਦੀ ਸਾਰੀ ਚੱਕੀ ਜਾਂਦੀ ਹੈ। ਸਿੱਧੀਆਂ ਦਾ ਬਲ ਕਰਨਾ, ਵਿਦਿਆ ਦਾ ਬਲ ਕਰਨਾ, ਸਰੀਰਕ ਬਲ ਵਰਤਣਾ ਅਤੇ ਅਧਿਆਤਮਕ ਬਲ ਵਰਤਣਾ, ਰੂਹਾਨੀ ਤਾਕਤ ਨੂੰ ਵਰਤਣਾ, ਜਿਸਮਾਨੀ ਤਾਕਤ ਨੂੰ ਵਰਤਣਾ, ਇਹ ਸਾਰੇ ਜ਼ੋਰ ਛੱਡ ਦਈਦੇ ਹੈ। ਇਹੀ ਜੀ ਅਵਸਥਾ ਹੋ ਜਾਂਦੀ ਹੈ, ਦੂਜੀ ਭੂਮਿਕਾ ਬਣ ਜਾਂਦੀ ਹੈ। ਅਤੇ ਤੀਜੀ ਭੂਮਿਕਾ ਜਿਹੜੀ ਉਹਨਾਂ ਨੇ ਤਨ ਮਾਨਸਾ ਮਨ ਦੀਆਂ ਵਾਸ਼ਨਾ ਜਿਹੜੀਆਂ ਤਨ ਸੂਖਮ ਕਰ ਲੈਣੀਆਂ, ਇਹ ਤੀਜੀ ਭੂਮਿਕਾ ਮੰਨੀ ਹੈ ਉਹਨਾਂ ਨੇ ਵੇਦਾਂਤ ਵਾਲਿਆਂ ਨੇ। ਹਜ਼ੂਰ ਨੇ ਉਸ ਨੂੰ ਧਰਮਖੰਡ ਦੀ ਅਵਸਥਾ ਦੱਸਿਆ ਹੈ। ਧਰਮਖੰਡ ਵਿੱਚ ਰਾਤੀ ਰੁਤੀ ਸਿੱਧੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤੁਸੀਂ ਧਰਤੀ ਸਾਫ ਰੱਖੀ ਧਰਮਸਾਲ, ਇਹ ਧਰਤੀ ਦੇ ਅੰਦਰ ਸਿਮਰੇ ਧਰਤੀ ਯਾਰ ਆਕਾਸ਼ਾ, ਇਸ ਅਵਸਥਾ ਉਦੋਂ ਪ੍ਰਾਪਤ ਹੋ ਜਾਂਦੀ ਹੈ। ਉਸ ਥਾਂ ਚ ਨਾਨਕ ਗਿਆ ਜਾਪਾ ਜਾ ਜਿਹਦਾ ਚਿੱਤ ਪਹੁੰਚਦਾ ਹੈ ਉਹ ਧਰਮਖੰਡ ਦੀ ਅਵਸਥਾ ਨੂੰ ਜਾਣਦਾ ਹੈ, ਤੇ ਉਹ ਸਤਸੰਗੀ ਉਸ ਨੂੰ ਕਹੀਦਾ ਹੈ। ਦੂਜੀ ਇਸੇ ਪ੍ਰਕਾਰ ਚੌਥੀ ਭੂਮਿਕਾ ਗਿਆਨ ਖੰਡ ਦੀ ਹੈ। ਆਪ ਜੀ ਨੂੰ ਗਿਆਨ ਖੰਡ ਦੱਸਿਆ ਜਿੱਥੇ ਕਰੋੜਾਂ ਸਾਰੇ ਬ੍ਰਹਿਮੰਡ ਪ੍ਰਤੀਤ ਹੁੰਦੇ ਹੈ। ਕੇਤੀਆ ਕਰਮ ਭੂਮੀ ਮੇਲ ਕੇਤੇ ਤੂੰ ਉਪਦੇਸ਼ ਭੂਮਿਕਾ ਮਹਾਰਾਜ ਸਾਹਿਬ ਜੀ ਨੇ ਚੌਥੀ, ਇੱਧਰ ਸੱਤਵਾਂ ਪਦ ਕਹਿੰਦੇ ਹਨ ਵੇਦਾਂਤ ਵਾਲੇ, ਆਪ ਜੀ ਨੇ ਗਿਆਨ ਦੀ ਭੂਮਿਕਾ ਕਥਨ ਕੀਤੀ ਹੈ, ਗਿਆਨ ਖੰਡ ਜਿਹੜਾ ਹੈ। ਅਤੇ ਇਸੇ ਪ੍ਰਕਾਰ ਪੰਜਵੀਂ ਜਿਹੜੀ ਅਵਸਥਾ ਹੈ ਉਹ ਸਰਵਖੰਡ ਵੀ ਮਹਾਰਾਜ ਸਾਹਿਬ ਨੇ ਕਥਨ ਕੀਤੀ ਹੈ, ਜਿਸ ਵਿੱਚ ਬਾਣੀ ਦਾ ਸਰੂਪ ਰਹਿ ਜਾਂਦਾ ਹੈ, ਆਕਾਰ ਸਾਰੇ ਬਦਲ ਜਾਂਦੇ ਹਨ, ਜੇਤਾ ਸੁਣਨਾ ਤੇਤਾ ਨਾਮ ਵਾਲੀ ਹਾਲਤ ਹੋ ਜਾਂਦੀ ਹੈ। ਅਤੇ ਇਸੇ ਪ੍ਰਕਾਰ ਸਿੱਖ ਦੀ ਅਵਸਥਾ ਹੈ। ਅਤੇ ਚੌਥੀ ਕਰਮਖੰਡ ਦੀ ਅਵਸਥਾ ਹੈ। ਕਰਮ ਅੱਗੇ ਜਿਹੜੀ ਛੇਵੀਂ ਅਵਸਥਾ ਹੈ ਉਸ ਪ੍ਰਕਾਰ ਕਰਮਖੰਡ ਹੈ, ਉਸ ਤਰ੍ਹਾਂ ਖੰਡਾਂ ਵਿੱਚੋਂ ਚੌਥਾ ਕਰਮਖੰਡ ਹੈ, ਇਹ ਬਖਸ਼ੀ ਦਾ ਖੰਡ ਹੈ। ਬਖਸ਼ੀ ਦੇ ਖੰਡ ਵਿੱਚ ਕਿੱਥੇ ਜੋਧ ਮਹਾਬਲ ਸੂਰ ਤਨਵਾ ਰਾਮ ਰਿਹਾ ਭਰਪੂਰ ਰਾਮ ਚੰਦਰ ਆਦਿਕ ਅਵਤਾਰ ਜਿਹੜੇ ਹਨ, ਇਹ ਸਾਰੇ ਬਖਸ਼ਿਸ਼ ਦੇ ਖੰਡ ਤੱਕ ਸਾਰਿਆਂ ਦੀ ਪਹੁੰਚ ਹੈ। ਇੱਥੋਂ ਤੱਕ ਆਕਾਰਾਂ ਦਾ ਕਥਨ ਹੈ। ਅੱਗੇ ਸੱਚ ਖੰਡ ਵਸਾ ਨਿਰੰਕਾਰ, ਇਹ ਨਿਰਾਕਾਰ ਸਰੂਪ ਦਾ ਕਥਨ ਹੈ। ਅੱਗੇ ਉਹ ਨਿਰੰਕਾਰ ਸਰੂਪ ਜਿਹੜਾ ਹੈ, ਕਰ ਕਰ ਵੇਖੇ ਸੱਜਣ ਹਾਰ, ਉਸ ਅੰਤਰਜਾਮੀ ਦੇ ਉੱਤੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਈ ਹੈ, ਉਹਨਾਂ ਨੂੰ ਇਹ ਸੱਤ ਭੂਮਿਕਾ ਗਿਆਨ ਦੀਆਂ ਗੁਰਮਤਿ ਦੁਆਰਾ ਪ੍ਰਾਪਤ ਹੁੰਦੀਆਂ ਹਨ। ਸਾਧ ਸੰਗਤ ਜੀ, ਉਹ ਜਿਹੜੀਆਂ ਅਵਸਥਾ ਉੱਥੇ ਤੱਤ ਵੀ ਪਰਮੇਸ਼ਰ ਦਾ ਸਿਮਰਨ ਕਰਦੇ ਹੈ, ਜਿੱਥੇ ਤੱਤ ਵੀ ਸਿਮਰਨ ਕਰਦੇ ਹੈ, ਉਹ ਅਵਸਥਾ ਗੁਰੂ ਮਹਾਰਾਜ ਸਾਹਿਬ ਇਸ ਪਵਿੱਤਰ ਸੋਹਲੇ ਦੇ ਅੰਦਰ ਉਚਾਰਨ ਕਰਦੇ ਹਨ। ਗਰੀਬ ਨਵਾਜ
ਸਿਮਰੈ ਧਰਤੀ ਅਰ ਆਕਾਸ਼ਾ,
ਗੁਰੂ ਸਾਹਿਬ ਜੀ ਕਹਿੰਦੇ ਨੇ ਧਰਤੀ ਵੀ ਪਰਮੇਸ਼ਰ ਦਾ ਸਿਮਰਨ ਕਰਦੀ ਹੈ। ਧਰਤੀ ਦੇ ਅੰਦਰ ਸਾਧ ਸੰਗਤ ਜੀ ਸ਼ਕਤੀ ਹੈ ਕਿ ਜਿਹੜੀ ਆਵਾਜ਼ ਬੋਲਦੇ ਹਾਂ ਆਪਾਂ ਧਰਤੀ ਵਿੱਚ ਭਰੀ ਜਾਂਦੀ ਹੈ। ਜਿੱਥੇ ਜੰਗ ਹੋਇਆ ਹੁੰਦਾ ਹੈ, ਲੜਾਈਆਂ ਹੋਈਆਂ ਹੁੰਦੀਆਂ, ਜਦੋਂ ਕਿਤੇ ਗਰਮੀ ਦਾ ਸਮਾਂ ਹੋਵੇ ਉਦੋਂ ਉਹਨਾਂ ਧਰਤੀਆਂ 'ਚ ਹੜ੍ਹ ਬੋਲਣ ਲੱਗ ਜਾਂਦੇ ਹੈ। ਜਿਸ ਪ੍ਰਕਾਰ ਸੂਰਮੇ ਲੜਦੇ ਹੁੰਦੇ ਹੈ, ਮਰਦੇ ਹੁੰਦੇ ਹੈ, ਮਾਰ ਲਓ ਜਾਂ ਮੈਨੂੰ ਪਾਣੀ ਦੀ ਲੋੜ ਹੈ, ਇਸੇ ਤਰ੍ਹਾਂ ਦੀ ਆਵਾਜ਼ ਧਰਤੀ 'ਚ ਭਰੀ ਜਾਂਦੀ ਹੈ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਉਹ ਧਰਤੀ ਵਿੱਚ ਆਵਾਜ਼ ਭਰੀ ਜਾ ਸਕਦੀ ਹੈ ਤੇ ਸਿਮਰਨ ਕਿਉਂ ਨਹੀਂ ਹੋ ਸਕਦਾ? ਸਾਡੇ ਅੰਦਰ ਉਹ ਸਿਮਰਨ ਦੀ ਬਰਕਤ ਨਹੀਂ ਓਡੀ ਵਧੀ ਹੋਈ, ਇਸ ਕਰਕੇ ਅਸੀਂ ਧਰਤੀ ਦਾ ਸਿਮਰਨ ਨਹੀਂ ਸਮਝ ਸਕਦੇ। ਇੰਨੀ ਚੀਜ਼ ਤਾਂ ਸੁਤੇ ਆ ਨਾ, ਜਿੱਥੇ ਪਵਿੱਤਰ ਸਥਾਨ ਹੋਣ ਉਹਨਾਂ ਥਾਵਾਂ ਜਾ ਕੇ ਸੁਤੇ ਚਿੱਤ ਇਕਾਗਰ ਹੋ ਜਾਂਦਾ ਤੇ ਪਰਮੇਸ਼ੁਰ ਚੇਤੇ ਆਉਣ ਲੱਗ ਜਾਂਦਾ। ਇਸ ਪ੍ਰਕਾਰ ਦੀ ਜਿਹੜੀ ਅਵਸਥਾ ਹੈ ਇਹ ਸਤਸੰਗ ਜੀ ਜਿਵੇਂ ਹਰਿਮੰਦਰ ਸਾਹਿਬ ਦੀ ਧਰਤੀ ਹੈ ਉੱਥੇ ਪਰਮੇਸ਼ੁਰ ਦਾ ਸਿਮਰਨ ਅੱਠੇ ਪੈਰ ਹੈ ਉਹ ਧਰਤੀ ਵਿੱਚ ਵੀ ਪਰਮੇਸ਼ੁਰ ਦੇ ਸਿਮਰਨ ਦਾ ਅਸਰ ਹੈ ਤੇ ਜਿਹੜੇ ਤੱਤ ਵੇਤੇ ਬ੍ਰਹਮ ਵੇਤੇ ਹਨ ਉਹਨਾਂ ਨੂੰ ਧਰਤੀ ਤੱਤ ਵੀ ਸਿਮਰਨ ਕਰਦਾ ਪ੍ਰਤੀਤ ਹੁੰਦਾ ਹੈ। ਧਰਤੀ ਦਾ ਅਧਿਆਖ ਦੇਵਤਾ ਜਿਹੜਾ ਹੈ ਉਹ ਸਿਮਰਨ ਕਰਦਾ ਹੈ। ਇਸ ਪ੍ਰਕਾਰ ਮਹਾਂਪੁਰਖਾਂ ਨੇ ਇੱਕ ਵਾਰੀ ਭਿੰਡਰਾਂ ਦੀ ਗੱਲ ਹੈ ਸੰਤਾਂ ਦੇ ਪਾਸ ਭਾਈ ਹਜੂਰਾ ਸਿੰਘ ਨੂੰ ਪ੍ਰਸ਼ਨ ਕੀਤੇ ਜੋ ਚੜ੍ਹਾਈ ਕਰ ਗਏ ਹਨ ਪਿੱਛੇ। ਉਹਨਾਂ ਗੁਰਮੁਖਾਂ ਨੇ ਕਿਹਾ ਕਿ ਮਹਾਰਾਜ ਗੁਰੂ ਸਾਹਿਬ ਨੇ ਕਿਹਾ ਹੈ ਸਿਮਰੇ ਧਰਤੀ ਅਰ ਆਕਾਸ਼ਾ, ਕਦੇ ਕੰਧਾਂ ਚੋਂ ਵੀ ਨਾਮ ਦੀ ਆਵਾਜ਼ ਆ ਸਕਦੀ ਹੈ। ਉਸ ਵੇਲੇ ਹੱਸ ਕੇ ਕਹਿਣ ਲੱਗੇ ਚੰਗਾ ਤੁਸੀਂ ਆਪਣਾ ਕੰਨ ਲਾਓ ਇਹ ਕੰਧ ਦੀਆਂ ਇੱਟਾਂ ਨਾਲ, ਜੋ ਕੰਨ ਲਾਇਆ ਮੂਲ ਮੰਤਰ ਦਾ ਪਾਠ ਸਾਰੀਆਂ ਇੱਟਾਂ ਚੋਂ ਸੁਣੀ ਜਾਵੇ। ਫਿਰ ਕਹਿੰਦਾ ਜੀ ਮੈਂ ਤਾਂ ਵਾਹਿਗੁਰੂ ਮੰਤਰ ਬਾਅਦ ਪੁੱਛਿਆ। ਫਿਰ ਉਸ ਵੇਲੇ ਤਖਤਿਆਂ ਵਿੱਚੋਂ ਵੀ ਸਿਮਰਨ ਦੀ ਆਵਾਜ਼ ਆਈ ਗੁਰਮੰਤਰ ਦੀ। ਇਸ ਪ੍ਰਕਾਰ ਮਸਤ ਹੋ ਗਏ। ਮਸਤ ਹੋਣ ਤੋਂ ਬਾਅਦ ਅੱਠ ਦਿਨ ਇੰਨੀ ਮਸਤੀ ਰਹੀ, ਸਿੰਘਾਂ ਨੂੰ ਅੱਠ ਸਿੰਘ ਸਨ ਜਿਹੜੇ ਮਸਤੀ ਕਸਮ ਨਹੀਂ ਕਰ ਸਕੇ, ਨਾ ਭੁੱਖ ਲੱਗੀ ਨਾ ਕਿਸੇ ਉੱਤੇ ਆਈ ਲੱਗੀ ਤੇ ਨਾ ਨੀਂਦ ਆਈ ਤੇ ਨਾ ਕਿਸੇ ਪ੍ਰਕਾਰ ਦਾ ਫੁਰਨਾ ਫੁਰਿਆ। ਇਸ ਪ੍ਰਕਾਰ ਦੀ ਹਾਲਤ ਚ ਵੇਖ ਕੇ ਸੰਤਾਂ ਨੇ ਕਿਹਾ ਵੀ ਤੁਸੀਂ ਚਲੋ ਮਹਾਰਾਜ ਦੇ ਹਜੂਰ ਮੱਥਾ ਟੇਕੋ। ਸਦਗਾਂ ਦੇ ਹਜੂਰ ਮੱਥਾ ਟੇਕ ਕੇ ਕਹਿਣ ਲੱਗੇ ਤਾਕਤ ਤੁਹਾਡੇ ਜਦੋਂ ਸਿਮਰਨ ਕਰੋਗੇ ਉਦੋਂ ਹੋ ਜਾ ਕਰੇਗੀ, ਪਰ ਇਹ ਚੀਜ਼ ਤੁਸੀਂ ਨਾ ਬਈ ਸਾਰੀ ਸੇਵਾ ਹੀ ਛੱਡ ਬੈਠੇ, ਸੁਨ ਸਮਾਧ ਹੀ ਹੋ ਗਏ ਹੋ, ਇਹ ਠੀਕ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਹਜੂਰ ਮੱਥਾ ਟਿਕਾ ਕੇ ਉਹ ਜਿਹੜੀ ਸ਼ਕਤੀ ਸੀ ਧਰਤੀ ਦੇ ਵਿੱਚੋਂ ਪਰਮੇਸ਼ੁਰ ਦੇ ਸਿਮਰਨ ਦੀਆਂ ਆਵਾਜ਼ਾਂ ਕੰਧਾਂ ਵਿੱਚੋਂ ਉਹ ਸਾਰੀ ਨੂੰ ਅਲੋਪ ਕਰ ਦਿੱਤਾ। ਇਸ ਪ੍ਰਕਾਰ ਮਹਾਂਪੁਰਖਾਂ ਦੇ ਕੌਂਤਕ ਹੈ ਜਿਹਨਾਂ ਨੇ ਕਮਾਈ ਕੀਤੀ ਹੈ, ਉਹਨਾਂ ਨੂੰ ਧਰਤੀ ਵੀ ਇਸ ਪ੍ਰਕਾਰ ਸਿਮਰਨ ਕਰਦਾ ਤੱਤ ਪ੍ਰਤੀਤ ਹੁੰਦਾ ਹੈ। ਇਹ ਭਾਗਾਂ ਦੇ ਨਾਲ ਦਾਤ ਪ੍ਰਾਪਤ ਹੁੰਦੀ ਹੈ। ਆਕਾਸ਼ ਆਦਿਕ ਵੀ ਸਿਮਰਨ ਕਰਦੇ ਹੈ। ਕਹਿੰਦੇ ਹਨ ਕਿ ਅਮਰੀਕਾ ਵਾਲਿਆਂ ਨੇ ਯਤਨ ਕੀਤਾ ਹੈ ਕਿ ਆਕਾਸ਼ ਵਿੱਚ ਈਸਾ ਜੀ ਨੇ ਜਿਸ ਪ੍ਰਕਾਰ ਅੰਜੀਲ ਉਚਾਰਨ ਕੀਤੀ ਹੈ ਉਹ ਅਸੀਂ ਅੰਜੀਲ ਨੂੰ ਸਹੀ ਤੌਰ ਤੇ ਈਸਾ ਦੀ ਜਿਹੜੀ ਕਾਰਨਾਮੇ ਹੈ ਉਹਨਾਂ ਨੂੰ ਸਮਝ ਕੇ ਸਹੀ ਅੰਜੀਲ ਬਣਾਉਣਾ ਚਾਹੁੰਦੇ ਹੈ। ਹੁਣ ਇਹ ਅੰਜੀਲ ਜਿਹੜੀ ਹੈ ਇਹ ਉਹਨਾਂ ਦੇ ਪਾਦਰੀਆਂ ਨੂੰ ਵਿਗਾੜ ਛੱਡੀ ਹੈ, ਕਿਵੇਂ ਅਸੀਂ ਅੰਜੀਲ ਨੂੰ ਸਮਝ ਸਕੀਏ। ਉਹਨਾਂ ਨੇ ਆਲਾ ਇੱਕ ਬਣਾਇਆ ਆਕਾਸ਼ ਵਿੱਚੋਂ ਆਵਾਜ਼ਾਂ ਈਸੇ ਦੀਆਂ ਵੱਖਰੀਆਂ ਕਰਨ ਵਾਸਤੇ, ਪਰ ਉਹ ਆਲਾ ਉਹਨਾਂ ਦਾ ਜਿਹੜਾ ਸੀ ਕੰਮ ਨਾ ਆਇਆ। ਈਸੇ ਦੀ ਆਵਾਜ਼ ਨੂੰ ਇੰਨੀ ਕਾਮਾ ਰੌਲੀ ਆਕਾਸ਼ ਚ ਪੈਂਦੀ ਹੈ ਆਵਾਜ਼ਾਂ ਦੀ, ਜਿੰਨੀ ਦੁਨੀਆਂ ਹੋ ਚੁੱਕੀ ਹੈ ਜੋ ਕੁਝ ਬੋਲ ਚਾਲ ਹੈ ਉਹ ਆਕਾਸ਼ ਵਿੱਚ ਗੂੰਜ ਰਿਹਾ ਸਾਰਿਆਂ ਦਾ, ਈਸੇ ਦੀ ਆਵਾਜ਼ ਨੂੰ ਵੱਖਰਾ ਨਹੀਂ ਕਰ ਸਕੇ। ਉਹ ਹੈਰਾਨ ਹੋ ਗਏ ਇਸ ਗੱਲ ਤੋਂ। ਇਹ ਆਕਾਸ਼ ਵਿੱਚ ਜਦੋਂ ਸਾਰੀਆਂ ਆਵਾਜ਼ਾਂ ਭਰੀਆਂ ਹੋਈਆਂ ਤੇ ਸਿਮਰਨਾ ਭਲਾ ਭਾਈ ਕੀ ਔਖਾ ਹੈ। ਸੋ ਸਾਡੀ ਚਿੱਤ ਦੀ ਬਿਰਤੀ ਇੱਧਰ ਜੁੜੀ ਹੋਈ ਹੋਵੇ ਤੇ ਆਕਾਸ਼ ਵੀ ਸਿਮਰਨ ਕਰਦਾ ਹੈ। ਆਕਾਸ਼ ਦੇ ਅੰਦਰ ਇਸੇ ਪ੍ਰਕਾਰ ਧਰਤੀ ਤੇ ਜਿੰਨੀਆਂ ਜੂਨਾਂ ਰਹਿੰਦੀਆਂ ਨੇ ਵੀ ਸਿਮਰਨ ਕਰਦੀਆਂ ਹਨ ਪਰਮੇਸ਼ੁਰ ਦਾ, ਅਤੇ ਇਸੇ ਪ੍ਰਕਾਰ ਆਕਾਸ਼ ਵਿੱਚ ਜਿਹੜੇ ਉਤਲੇ ਭੂਰ ਮਹਿਰ ਭੋ ਜਨ ਤਪ ਗੋ ਲੋਕ ਆਦਿਕ ਹਨ ਉਹ ਵੀ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ। ਪਰ ਸਾਧ ਸੰਗਤ ਜੀ ਉਹ ਐਸਾ ਪਰਮੇਸ਼ੁਰ ਵਿਆਪਕ ਹੈ,
ਸਿਮਰਹਿ ਚੰਦ ਸੂਰਜ ਗੁਣ ਤਾਸਾ।
ਉਹ ਚੰਦਰਮਾ ਜੋ ਵਿਸ਼ਨੂੰ ਦਾ ਅਵਤਾਰ ਮੰਨਿਆ, ਸੂਰਜ ਆਦਿਕ ਵਿਸ਼ਨੂੰ ਦੇ ਅਵਤਾਰ ਮੰਨੇ ਹੈ, ਇਹ ਚੰਦ ਤੇ ਸੂਰਜ ਆਦਿਕ ਵੀ ਗੁਣਾਂ ਦੇ ਤਾਸ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ।
ਪਾਉਣ ਪਾਣੀ ਬੈਸੰਤਰ ਸਿਮਰ,
ਜਿਹੜੇ ਚੰਦਰਮਾ ਮੰਡਲ ਚ ਰਹਿਣ ਵਾਲੇ ਲੋਕ ਆ ਉਹ ਵੀ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ, ਸੂਰਜ ਮੰਡਲ ਚ ਰਹਿਣ ਵਾਲੇ ਵੀ ਗੁਣਾਂ ਦੇ ਤਾਸ ਪਾਤਰ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ। ਇਸੇ ਪ੍ਰਕਾਰ ਧਰਤੀ ਬੁੱਧੀ ਵਾਲੇ ਲੋਕ ਵੀ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ। ਆਕਾਸ਼ ਦੇ ਜਿਹੜੇ ਚਿਰਾਕਾਸ਼ ਚ ਸਥਿਤ ਹੋਣ ਵਾਲੇ ਹੈ ਉਹ ਵੀ ਪਰਮੇਸ਼ੁਰ ਦਾ ਸਿਮਰਨ ਕਰਦੇ ਹਨ। ਇਸੇ ਪ੍ਰਕਾਰ ਧਰਤੀ ਜਿਹੜੇ ਭੂਮਿਕਾ ਵਾਲੇ ਸੁਭਿੱਛਾ ਸੁਵਿਚਾਰਨਾ ਤਰਮਾਨ ਸਾਧਕ ਇਹ ਸੱਤਾ ਪਦਾਰਕ ਸਦ ਭੂਮਿਕਾ ਵਾਲੇ ਜਿਹੜੇ ਹੈ ਉਹ ਵੀ ਪਰਮੇਸ਼ੁਰ ਦਾ ਹੀ ਸਿਮਰਨ ਕਰਦੇ ਚਿੰਤਨ ਕਰਦੇ ਹੈ। ਔਰ ਆਕਾਸ਼ ਇਹਨਾਂ ਦੇ ਤਾਈਂ ਆਕਾਸ਼ ਸ਼ੁੱਧ ਅੰਤਾਕਰਨ ਹੋ ਕਰਕੇ ਚਿਰਾਕਾਸ਼ ਦਾ ਪ੍ਰਕਾਸ਼ ਹੋਇਆ, ਉਹ ਚਿਰਾਕਾਸ਼ ਦੇ ਚ ਲੀਨ ਹੋਏ ਉਹ ਜੀਵਨ ਮੁਕਤੀ ਦੇ ਆਨੰਦ ਨੂੰ ਮਾਣਦੇ ਹੋਏ ਸਿਮਰਦੇ ਹਨ।
ਸਿਮਰਹਿ ਚੰਦ ਸੂਰਜ ਗੁਣ ਤਾਸਾ,
ਪਰਮੇਸ਼ੁਰ ਦਾ ਸਿਮਰਨ ਕਰਦੇ ਚੰਦਰਮਾ ਦੇਵਤਾ ਵੀ ਅਤੇ ਸੂਰਜ ਆਦਿਕ ਵੀ ਗੁਣਾਂ ਦੇ ਤਾਸ ਪਾਤਰ ਪਰਮੇਸ਼ੁਰ ਦਾ। ਇਹ ਚੰਦਰ ਸੂਰ ਵਿਖਿਆ ਕਰਕੇ ਮੋਹੇ ਗਏ ਸਨ, ਉਹਨਾਂ ਨੇ ਆਪਣੇ ਇਸ ਪ੍ਰਕਾਰ ਆਪਣੇ ਜੀਵਨ ਨੂੰ ਬਣਾਉਣ ਵਾਸਤੇ ਸਿਮਰਨ ਵਿੱਚ ਜੁੜੇ ਹੋਏ ਹਨ। ਚੰਦਰਮਾ ਮੰਡਲ ਵਿੱਚ ਜਿਹੜੇ ਰਹਿਣ ਵਾਲਿਆਂ ਨੂੰ ਉਹ ਵੀ ਸੂਰਜ ਮੰਡਲ ਵਿੱਚ ਵੀ ਚੰਦਰਮਾ ਦੀ ਨਿਆਈ ਜਿਹੜੇ ਸ਼ਾਂਤ ਚਿੱਤ ਹਨ ਉਹ ਵੀ ਸਿਮਰਨ ਕਰਦੇ ਹਨ। ਸੂਰਜ ਦੀ ਨਿਆਈ ਜਿਹੜੇ ਤੇਜ ਸੀ ਪ੍ਰਕਾਸ਼ ਵਾਲੇ ਹਨ ਉਹ ਵੀ ਗੁਣਾ ਤਾਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਇਹ ਦੇਵਤੇ ਇਹਨਾਂ ਦੇ ਅੱਖ ਦੇਵਤੇ ਵੀ ਸਿਮਰਨ ਕਰਦੇ ਹੈ। ਚੰਦਰਮਾ ਦੀ ਨਿਆਈ ਸਦੋ ਗੁਣੀ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਸੂਰਜ ਦੀ ਨਿਆਈ ਜਿਹੜੇ ਤੇਜ ਸੀ ਲੋਕ ਹਨਗੇ ਜਿਹਨਾਂ ਤੇਜ ਕਿਸੇ ਤੋਂ ਸਹਾਰਿਆ ਨਹੀਂ ਜਾਂਦਾ ਉਹ ਵੀ ਗੁਣਾ ਦੇ ਦਾਸ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਚੰਦਰਮਾ ਦੀ ਨਿਆਈ ਜਿਹੜੇ ਪਰੋਹ ਗਿਆਨ ਵਾਲੇ ਆ ਉਹ ਵੀ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਸੂਰਜ ਦੀ ਨਿਆਈ ਜਿਹਨੂੰ ਅਪਰੋਹ ਗਿਆਨ ਹੋਇਆ ਹੋਇਆ ਉਹ ਵੀ ਪਰਮੇਸ਼ਰ ਗੁਣਾ ਦੇ ਦਾਸ ਪਾਤਰ ਦਾ ਸਿਮਰਨ ਕਰਦੇ ਹਨ।
ਪਾਉਣ ਪਾਣੀ ਬੈ ਸੰਤਰ ਸਿਮਰ ਹੈ।
ਸਤਿਗੁਰੂ ਸਾਹਿਬ ਜੀ ਕਹਿੰਦੇ ਪਾਉਣ ਦੇਵਤਾ ਵੀ ਸਿਮਰਨ ਕਰਦਾ ਹੈ, ਪਾਣੀ ਦੇਵਤਾ ਵੀ ਸਿਮਰਨ ਕਰਦਾ ਹੈ, ਬਸੰਤ ਰਗਨ ਦੇਵਤਾ ਵੀ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਪੌਣ ਪਾਣੀ ਬੈਸੰਤਰ ਸਿਮਰ ਹੈ। ਇੱਕ ਵਾਰੀ ਇੰਦਰ ਨੂੰ ਬੜਾ ਹੰਕਾਰ ਹੋਇਆ ਆਪਦੀ ਰਾਜ ਭਗੂਤੀ ਦਾ। ਸਵਾ ਲਾ ਕੇ ਇੰਦਰ ਬੈਠਾ ਹੈ, ਮਹਾਰਾਜ ਜੀ ਨੇ ਇੰਦਰ ਦਾ ਮਾਣ ਤੋੜਨ ਵਾਸਤੇ ਉਸ ਵੇਲੇ ਇੱਕ ਦਿਵ ਸਰੂਪ ਧਾਰ ਕੇ ਉਪਨਿਸ਼ਦਾਂ ਚ ਪ੍ਰਸੰਗ ਆਉਂਦਾ ਹੈ, ਆ ਕੇ ਇੰਦਰ ਦੀ ਸਭਾ ਦੇ ਸਾਹਮਣੇ ਬੈਠ ਗਏ। ਇੰਦਰ ਤੋਂ ਤੇਜ ਨਹੀਂ ਸਹਾਰਿਆ ਜਾਂਦਾ। ਉਸ ਵੇਲੇ ਪੌਣ ਦੇਵਤਾ ਨੂੰ ਭੇਜਿਆ ਕਿ ਜਾ ਪੁੱਛ ਕੇ ਆਓ ਦਿਵ ਰੂਪ ਕੌਣ ਹੈ। ਜਦੋਂ ਪੌਣ ਦੇਵਤਾ ਗਿਆ ਉਸ ਵੇਲੇ ਕਹਿਣ ਲੱਗਾ ਜੀ ਤੁਸੀਂ ਕੌਣ ਹੋ? ਕਹਿੰਦੇ ਭਈ ਪੰਜਾਂ ਤੱਤਾਂ ਦੇ ਸਾਰੇ ਆਕਾਰ ਹੈ, ਤੂੰ ਦੱਸ ਤੂੰ ਕੌਣ ਹੈ? ਕਹਿੰਦਾ ਮੈਂ ਐਡਾ ਬਲੀ ਹੈ, ਮੈਂ ਬ੍ਰਹਿਮੰਡਾਂ ਨੂੰ ਹਵਾ ਦੇ ਨਾਲ ਉਡਾ ਦਿੰਦਾ ਹਾਂ। ਤਾਂ ਆਪ ਜੀ ਨੇ ਅੰਤਰਜਾਮੀ ਨੂੰ ਕੱਖ ਰੱਖ ਦਿੱਤਾ ਉਹਦੇ ਅੱਗੇ, ਲੈ ਮੇਰਾ ਕੱਖ ਉਡਾ ਕੇ ਵਿਖਾ। ਜ਼ੋਰ ਲਾ ਰਿਹਾ ਪਾਉਣ ਦੇ ਤੋਂ ਕੱਖ ਨਾ ਉੱਡਿਆ। ਇੰਦਰ ਨੂੰ ਪੁੱਛਿਆ ਕੌਣ ਸੀ? ਕਹਿੰਦੇ ਜੀ ਹੋਰ ਕਿਸੇ ਨੂੰ ਭੇਜ ਕੇ ਪੁੱਛ ਲੋ। ਸ਼ਰਮਿੰਦਾ ਹੋ ਕੇ ਪਾਉਣ ਦੇਵਤਾ ਆ ਕੇ ਬੈਠ ਗਿਆ। ਫਿਰ ਵਰਨ ਦੇਵਤਾ ਨੂੰ ਭੇਜਿਆ, ਇਹ ਜਿਸ ਵੇਲੇ ਗਿਆ ਇਹਨੂੰ ਪੁੱਛਿਆ ਤੁਸੀਂ ਕੌਣ ਹੋ? ਕਹਿੰਦੇ ਵੀ ਤੂੰ ਆਪਦੀ ਗੱਲ ਦੱਸ ਤੂੰ ਕੌਣ ਹੈ? ਕਹਿੰਦਾ ਮੈਂ ਇੰਨਾ ਬਲੀ ਹੈ, ਸਾਰਿਆਂ ਬ੍ਰਹਿਮੰਡਾਂ ਨੂੰ ਪਾਣੀ 'ਚ ਡੁਬੋ ਸਕਦਾ ਹਾਂ। ਤਾਂ ਮਹਾਰਾਜ ਨੇ ਕੱਖ ਰੱਖ ਦਿੱਤਾ, ਕਹਿਣ ਲੱਗੇ ਲੈ ਮੇਰਾ ਕੱਖ ਹੀ ਡੁਬੋ ਕੇ ਵਿਖਾ। ਜ਼ੋਰ ਲਾ ਰਿਹਾ ਕੱਖ ਨਹੀਂ ਡੁੱਬਿਆ। ਵਰਨ ਦੇਵਤਾ ਸ਼ਰਮਿੰਦਾ ਹੋ ਕੇ ਆ ਗਿਆ। ਉਸ ਵੇਲੇ ਇੰਦਰ ਨੂੰ ਪੁੱਛਿਆ ਕੌਣ ਹੈ? ਕਹਿੰਦੇ ਜੀ ਹੋਰ ਕਿਸੇ ਨੂੰ ਭੇਜੋ। ਉਸ ਵੇਲੇ ਬਸੰਤਰ ਗਿਆ, ਇਹਨੇ ਆਪਦਾ ਹੰਕਾਰ ਦਿਖਾਇਆ ਕਿ ਮੈਂ ਸਾਰਿਆਂ ਨੂੰ ਸਾੜ ਸਕਦਾ ਹੈ। ਤਾਂ ਆਪ ਨੂੰ ਰੱਖਤਾ ਕੱਖ ਮੇਰਾ ਸਾੜ ਕੇ ਵਿਖਾ। ਜ਼ੋਰ ਲਾ ਰਿਹਾ ਕੱਖ ਨਾ ਸੜ ਸਕਿਆ, ਸ਼ਰਮਿੰਦਾ ਹੋ ਕੇ ਆ ਗਿਆ। ਜਦੋਂ ਇੰਦਰ ਜਾਣ ਲੱਗਾ ਉਦੋਂ ਮਹਾਰਾਜ ਆਰੋਪ ਹੋ ਗਏ ਵੀ ਇਹਨੂੰ ਹੰਕਾਰੀ ਨੂੰ ਕੀ ਦਰਸ਼ਨ ਦੇਣੇ ਹੈ, ਇਸ ਪ੍ਰਕਾਰ ਇਹ ਅੰਤ ਨਹੀਂ ਪਾ ਸਕੇ ਮਹਾਰਾਜ ਸਾਹਿਬ ਦਾ। ਇਉਂ ਪੌਣ ਦੇਵਤਾ ਵੀ ਸਿਮਰਨ ਕਰਦਾ ਹੈ, ਪਾਣੀ ਬਰਨ ਦੇਵਤਾ ਵੀ ਸਿਮਰਨ ਕਰਦਾ ਹੈ, ਬਸੰਤ ਰਗਨ ਦੇਵਤਾ ਵੀ ਉਸ ਪਰਮੇਸ਼ਰ ਨੂੰ ਸਿਮਰਨ ਕਰਦਾ ਹੈ।
ਸਿਮਰੈ ਸਗਲ ਉਪਾਰਜਨਾ।
ਪੌਣ ਪਾਣੀ ਪੌਣ ਦੇਵਤਾ ਕੌਣ ਹੈ? ਪੌਣ ਰਜੋਗੁਣ ਵਾਲੇ ਜਿਹੜੇ ਬ੍ਰਹਮਾ ਆਦਿਕ ਵੀ ਸਿਮਰਨ ਕਰਦੇ ਹੈ, ਪਾਣੀ ਨਹੀਂ ਵਿਸ਼ਨੂੰ ਆਦਿਕ ਵੀ ਸਿਮਰਨ ਕਰਦੇ ਹੈ, ਬਸੰਤ ਰਗਨੀ ਨਿਆਈ ਤੇਜ ਸੀ ਜੋ ਤਮੋ ਗੁਣੀ ਸ਼ਿਵਜੀ ਆਦਿਕ ਵੀ ਸਿਮਰਨ ਕਰਦੇ ਹੈ, ਪੌਣ ਰਾਜ ਸੀ, ਪਾਣੀ ਸਾਂਤ ਕੀ, ਬਸੰਤਰ ਤਾਮ ਸੀ, ਸਾਰੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਜਿਹੜੇ ਪੌਣਾ ਹਾਰੀ ਉਹ ਵੀ ਪਰਮੇਸ਼ਰ ਦਾ ਚਿੰਤਨ ਕਰਦੇ ਹੈ, ਪਾਣੀ ਜਿਹੜੇ ਖੜੋਤੇ ਰਹਿੰਦੇ ਆ ਗਲ ਗਲ ਜਾਂ ਜਲ ਧਾਰਾ ਕਰਦੇ ਉਹ ਵੀ ਸਿਮਰਨ ਕਰਦੇ ਹੈ, ਬਸੰਤਰ ਧੂਣੀਆਂ ਤਾਉਣ ਵਾਲੇ ਵੀ ਪਰਮੇਸ਼ਰ ਦਾ ਸਿਮਰਨ ਕਰਦੇ ਹੈ, ਜਿਹੜੇ ਪੌਣ ਦੀ ਨਿਆਈ ਨਿਰਲੇਪ ਰਹਿੰਦੇ ਹੈ, ਪਾਣੀ ਦੀ ਨਿਆਈ ਸ਼ਾਂਤ ਰਹਿੰਦੇ ਹੈ, ਅਗਨੀ ਦੀ ਨਿਆਈ ਪ੍ਰਕਾਸ਼ ਸਹਿਤ ਹਨ, ਉਹ ਸਭ ਪਰਮੇਸ਼ਰ ਦਾ ਸਿਮਰਨ ਕਰਦੇ ਹਨ।
ਸਿਮਰੈ ਸਗਲ ਉਪਾਰਜਨਾ।
ਜਿੰਨੀ ਸਾਰੀ ਸ੍ਰਿਸ਼ਟੀ ਉਪਾਰਜਨ ਕੀਤੀ ਹੈ, ਪੈਦਾ ਕੀਤੀ ਹੈ, ਉਹ ਸਾਰੇ ਉਪਾਰਜਨ ਕੀਤੀ ਹੈ, ਪੈਦਾ ਕੀਤੀ ਹੋਈ ਹੈ, ਜਿੰਨੀ ਸਾਰੀ ਸ੍ਰਿਸ਼ਟੀ ਨੂੰ ਉਪਾਨ ਉਤਪੰਨ ਪਟਣਾ ਕੀਤਾ ਹੈ ਤੇ ਜਨ ਨਾਮ ਪੈਦਾ ਕੀਤਾ ਹੈ, ਉਪਾਰਜਨਾ ਇਕੱਠਾ ਹੀ ਪਾਠ ਹੈ, ਸਾਰੀ ਸ੍ਰਿਸ਼ਟੀ ਜਿੰਨੀ ਉਤਪੰਨ ਹੋਈ ਹੈ ਸਭ ਪਰਮੇਸ਼ਰ ਦਾ ਸਿਮਰਨ ਕਰਦੇ ਹਨ।